ਉੱਦਮ ਕਰਨ ਦੀ ਲੋੜ ਹੈ। ਸਤਿਗੁਰੂ ਸਹਾਇਕ ਹੁੰਦੇ ਹਨ। ਮਾਛੀਆਂ ਪਿੰਡ ਭਾਵੇਂ ਸਰਦਾਰਾਂ ਦਾ ਪਿੰਡ ਕਹਾਉਂਦਾ ਸੀ, ਪਰ ਇਸ ਨਗਰ ਵਿੱਚ ਗੁਰਦੁਆਰਾ ਨਾਉਂ ਦਾ ਕੋਈ ਥਾਂ ਨਹੀਂ ਸੀ। ਇੱਕ ਮਾਤਾ ਦੇ ਘਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਸਰੂਪ ਸੁਸ਼ੋਭਿਤ ਸੀ। ਪਿੰਡ ਵਾਲਿਆਂ ਜਦੋਂ ਕਿਤੇ ਵਿਆਹ ਸ਼ਾਦੀ, ਆਨੰਦ ਕਾਰਜ ਜਾਂ ਅਖੰਡ ਪਾਠ ਸਾਹਿਬ ਦਾ ਸਮਾਗਮ ਰਚਨਾ ਹੋਵੇ ਜਾਂ ਸਹਿਜ ਪਾਠ ਰੱਖਣਾ ਹੋਵੇ ਤਾਂ ਸਤਿਗੁਰੂ ਜੀ ਦਾ ਪਾਵਨ ਸਰੂਪ ਉਸ ਮਾਤਾ ਦੇ ਘਰੋਂ ਜਾਂ ਲਾਗਲੇ ਨਗਰ ਤੋਂ ਲਿਆਉਣਾ ਪੈਂਦਾ ਸੀ। ਸਮਾਂ ਬੀਤਦਾ ਗਿਆ। ਜਦੋਂ ਸਤਿਕਾਰਯੋਗ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਦੇ ਥੇਹ ਤੇ ਆਏ ਤਾਂ ਕੁਝ ਸਮੇਂ ਬਾਅਦ ਸੰਗਤਾਂ ਨੂੰ ਬਾਬਾ ਜੀ ਦੀ ਆਮਦ ਦਾ ਪਤਾ ਚੱਲਿਆ। ਅਧਿਆਤਮਕ ਜਗਿਆਸੂ ਭੌਰੇ ਆਪਣੀ ਆਤਮਕ ਤ੍ਰਿਪਤੀ ਲਈ ਬਾਬਾ ਜੀ ਪਾਸ ਆਉਣ ਲੱਗੇ। ਭਾਈ ਮਹਿੰਦਰ ਸਿੰਘ ਜੀ ਪਿੰਡ ਮਾਛੀਆਂ ਤੋਂ, ਜੋ ਸਰਦਾਰ ਗੁਰਨਾਮ ਸਿੰਘ ਜੀ ਤੇ ਬੀਬੀ ਪਰਮਜੀਤ ਖੁਰਾਂ ਪਾਸ ਰਹਿੰਦੇ ਸਨ, ਉਨ੍ਹਾਂ ਨੇ ਬਾਬਾ ਜੀ ਦੀ ਸੰਗਤ ਕਰਕੇ ਅੰਮ੍ਰਿਤ ਛਕ ਲਿਆ। ਇੱਕ ਦਿਨ ਭਾਈ ਮਹਿੰਦਰ ਸਿੰਘ ਬਾਬਾ ਜੀ ਨੂੰ ਮਿਲਣ ਵਾਸਤੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਆਏ। ਬਾਬਾ ਜੀ ਨੇ ਉਨ੍ਹਾਂ ਨੂੰ ਤਿੰਨ ਚਾਰ ਨਿਤਨੇਮ ਦੇ ਗੁਟਕੇ ਦਿੱਤੇ ਤੇ ਨਾਲ ਹੀ ਡਿਊਟੀ ਲਾਈ ਕਿ ਮਹਿੰਦਰ ਸਿੰਘ ਜੀ, ਤੁਸੀਂ ਆਪਣੇ ਪਿੰਡ ਦੇ ਛੋਟੇ ਬੱਚਿਆਂ ਨੂੰ ਜਪਜੀ ਸਾਹਿਬ ਦਾ ਪਾਠ ਸਿਖਾਉਣਾ ਸ਼ੁਰੂ ਕਰੋ, ਉਪਰੰਤ ਨਿਤਨੇਮ ਦੀ ਸੰਥਿਆ ਕਰਾਓ। ਪਹਿਲਾਂ ਪਹਿਲ ਹਰੇਕ ਕੰਮ ਨੂੰ ਆਰੰਭ ਕਰਨ ਲਈ ਕਠਿਨਾਈ ਜ਼ਰੂਰ ਆਉਂਦੀ ਹੈ। ਜਦੋਂ ਇਕ ਵਾਰ ਚਾਲੀ ਪੈ ਜਾਵੇ ਫੇਰ ਆਪਣੇ ਆਪ ਸੁਧੇ ਸਿੱਧ ਹੀ ਕਾਰਜ ਚੱਲ ਪੈਂਦਾ ਹੈ। ਕਿਸੇ ਵੀ ਪ੍ਰਾਣੀ ਨੂੰ ਗੁਰੂ ਕੀ ਬਾਣੀ ਨਾਲ ਜੋੜ ਦੇਣਾ ਬਹੁਤ ਵੱਡਾ ਪੁੰਨ ਹੈ। ਇਸ ਪੁੰਨ ਦੀ ਮਹਾਨਤਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਪੁੰਨ ਦੇ ਫਲ ਨੂੰ ਦਰਸਾਉਣ ਦਾ ਉਪਰਾਲਾ ਕੀਤਾ ਹੈ। ਆਪ ਜੀ ਲਿਖਦੇ ਨੇ ਕਿ ਪੰਚ ਬਾਰ ਗੰਗ ਜਾਏ, ਬਾਰ ਪੰਚ ਪ੍ਰਾਗ ਨਹਾਏ, ਤੈਸਾ ਪੁੰਨ ਏਕ ਗੁਰਸਿੱਖ ਕੋ ਨਵਾਏ ਕਾ, ਸਿੱਖ ਕੋ ਪਿਲਾਏ ਪਾਣੀ ਭਾਉ ਕਰ ਕੁਰਖੇਤ, ਅਸਬ ਮੇਧ ਜਗ ਫਲ ਸਿੱਖ ਕੋ ਜੀਵਾਏ ਕਾ, ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਇਕ ਸ਼ਬਦ ਸਿਖਾਏ ਕਾ, ਜੈਸੇ ਬੀਸ ਬਾਰ ਦਰਸ਼ਨ ਸਾਧ ਕੀਆ ਕਾਹੂ, ਤੈਸਾ ਫਲ ਸਿੱਖ ਕੋ ਚਾਪ ਪੱਗ ਸੁਆਏ ਕਾ। ਭਾਵ ਕਿ ਪੰਜ ਵਾਰ ਗੰਗਾ ਤੇ ਪੰਜ ਵਾਰ ਪ੍ਰਯਾਗ ਤੀਰਥ ਤੇ ਜੇ ਕੋਈ ਇਸ਼ਨਾਨ ਕਰੇ, ਉਨ੍ਹਾਂ ਇਸ਼ਨਾਨਾਂ ਜਿਨ੍ਹਾਂ ਪੁੰਨ ਇਕ ਗੁਰਸਿੱਖ ਨੂੰ ਇਕ ਵਾਰ ਪਿਆਰ ਨਾਲ ਇਸ਼ਨਾਨ ਕਰਵਾਉਣ ਦੇ ਨਾਲ ਹੀ ਮਿਲ ਜਾਂਦਾ ਹੈ। ਪੰਜ ਵਾਰ ਗੰਗ ਜਾਏ, ਬਾਰ ਪੰਜ ਪ੍ਰਾਗ ਨਹਾਏ, ਤੈਸਾ ਪੁੰਨ ਇਕ ਗੁਰਸਿੱਖ ਕੋ ਨਵਾਏ ਕਾ। ਕਿਸੇ ਗੁਰਸਿੱਖ ਨੂੰ ਸ਼ਰਧਾ ਭਾਵਨੀ ਨਾਲ ਜੇ ਜਲ ਛਕਾ ਦਿੱਤਾ ਜਾਵੇ, ਇਸ ਦਾ ਫਲ ਉਸ ਸੱਜਣ ਨੂੰ ਕੁਰਸ਼ੇਤਰ ਤੀਰਥ ਦੀ ਯਾਤਰਾ ਕਰਨ ਬਰਾਬਰ ਪ੍ਰਾਪਤ ਹੁੰਦਾ ਹੈ। ਸਿੱਖ ਕੋ ਪਿਲਾਏ ਪਾਣੀ ਭਾਉ ਘਰ ਕੁਰਖੇਤ, ਅਸਵ ਮੇਧ ਜਗ ਫਲ ਸਿੱਖ ਕੋ ਜਿਵਾਏ ਕਾ। ਭਾਵ ਕਿਸੇ ਗੁਰਸਿੱਖ ਨੂੰ ਜੇ ਭਾਵਨੀ ਨਾਲ ਪ੍ਰਸ਼ਾਦਾ ਛਕਾਇਆ ਜਾਵੇ, ਭਾਵਨੀ ਨਾਲ ਪ੍ਰਸ਼ਾਦਾ ਛਕਾਉਣ ਵਾਲੇ ਨੂੰ ਅਸਵ ਮੇਧ ਜਗ ਜਿੰਨਾ ਫਲ ਪ੍ਰਾਪਤ ਹੁੰਦਾ ਹੈ। ਜੈਸੇ ਸੱਤ ਮੰਦਰ ਕੰਚਨ ਕੇ ਉਸਾਰ ਦੀਨੇ, ਭਾਵ ਜਿਵੇਂ ਸੌ ਮੰਦਰ ਕੋਈ ਸੋਨੇ ਦੇ ਉਸਾਰ ਕੇ ਦਾਨ ਕਰ ਦੇਵੇ, ਤੈਸਾ ਪੁੰਨ ਸਿੱਖ ਕੋ ਇਕ ਸ਼ਬਦ ਸਿਖਾਏਗਾ। ਇਨਾ ਪੁੰਨ ਕਿਸੇ ਗੁਰਸਿੱਖ ਨੂੰ ਗੁਰਬਾਣੀ ਦੇ ਇਕ ਸ਼ਬਦ ਸਿਖਾਉਣ ਦਾ ਮਿਲਦਾ ਹੈ। ਜੈਸੇ ਬੀਸ ਵਾਰ ਦਰਸ਼ਨ ਸਾਧ ਕੀ ਆਕਾਹੂ, ਜਿਵੇਂ ਵੀਹ ਵਾਰੀ ਕਿਸੇ ਉੱਤਮ ਮਹਾਂਪੁਰਸ਼ ਦੇ ਦਰਸ਼ਨ ਕਰ ਲੈ ਜਾਣ, ਤੇ ਇਨਾ ਫਲ ਕਿਸ ਤਰ੍ਹਾਂ ਮਿਲ ਸਕਦਾ ਹੈ? ਤੈਸਾ ਫਲ ਸਿੱਖ ਕੋ ਚਾਪ ਪੱਗ ਸੁਆਏ ਕਾ। ਇਨਾ ਫਲ ਕਿਸੇ ਗੁਰਸਿੱਖ ਦੀ ਮੁੱਠੀ ਚਾਪੀ ਕਰਕੇ, ਭਾਵ ਉਸ ਦੇ ਚਰਨ ਦਬਾ ਕੇ ਉਸ ਨੂੰ ਆਰਾਮ ਕਰਾਉਣ ਨਾਲ ਪ੍ਰਾਪਤ ਹੁੰਦਾ ਹੈ। ਇਹ ਬਚਨ ਸੁਣ ਕੇ ਬਾਬਾ ਜੀ ਦਾ ਭਾਈ ਮਹਿੰਦਰ ਸਿੰਘ ਨੇ ਬਾਬਾ ਜੀ ਪਾਸ ਪੜੇ ਸਤਿਕਾਰ ਨਾਲ ਸਿਰ ਨਵਾਇਆ ਤੇ ਗੁਟਕੀ ਪ੍ਰਾਪਤ ਕਰ ਲਏ ਤੇ ਨਾਲ ਹੀ ਬੇਨਤੀ ਕੀਤੀ ਕਿ ਬਾਬਾ ਜੀ, ਸਾਡੇ ਨਗਰ ਵਿਚ ਤਾਂ ਗੁਰਦੁਆਰਾ ਹੀ ਹੈ ਨੇ, ਮੈਂ ਇਨ੍ਹਾਂ ਗੁਟਕਿਆਂ ਨੂੰ ਕਿੱਥੇ ਰੱਖਾਂਗਾ, ਕਿਸ ਜਗ੍ਹਾ ਬੈਠ ਕੇ ਬੱਚਿਆਂ ਨੂੰ ਸੰਥਿਆ ਦੇਵਾਂਗਾ। ਨਾਲ ਹੀ ਬੇਨਤੀ ਕੀਤੀ ਕਿ ਬਾਬਾ ਜੀ, ਤੁਸੀਂ ਕਿਰਪਾ ਕਰਕੇ ਮੈਨੂੰ ਅੰਮ੍ਰਿਤ ਛਕਾਇਆ ਹੈ, ਪਿੰਡ ਵਿਚ ਬੀਬੀਆਂ ਬੱਚੇ ਮੈਨੂੰ ਤਰ੍ਹਾਂ ਤਰ੍ਹਾਂ ਦੇ ਮਖੌਲ ਕਰਦੇ ਨੇ ਕਿ ਸਾਡੇ ਪਿੰਡ ਵਿਚ ਵੀ ਭਾਈ ਜੰਮਣ ਲੱਗ ਪਏ ਨੇ। ਜਦੋਂ ਮੈਂ ਕਿਤੇ ਦੂਰੋਂ ਆਉਂਦਾ ਹੋਵਾਂ ਤਾਂ ਜੋ ਪਹਿਲਾਂ ਢਾਣੀ ਖੜੀ ਹੁੰਦੀ ਹੈ ਉਹ ਮਖੌਲ ਵਜੋਂ ਕਹਿਣ ਲੱਗ ਜਾਂਦੀ ਹੈ ਕਿ ਪਰਾਂ ਹੋ ਜਾਓ ਜੀ, ਕਿਤੇ ਗਿਆਨੀ ਸਾਡੇ ਢਿੱਡ ਚ ਕਿਰਪਾਨ ਹੀ ਨਾ ਖੋਬ ਦੇਵੇ, ਤੇ ਨਾਲ ਮਖੌਲ ਇਸ ਤਰ੍ਹਾਂ ਕਰਦੇ ਨੇ ਕਿ ਕੀ ਗਿਆਨੀ ਤੂੰ ਰਾਤ ਨੂੰ ਕਿਰਪਾਨ ਪਾ ਕੇ ਸੌਣਾ, ਕਿ ਤੇਰੇ ਢਿੱਡ ਵਿਚ ਤਾਂ ਨਹੀਂ ਖੁੱਭਦੀ, ਤੈਨੂੰ ਨੀਂਦ ਕਿਵੇਂ ਆਉਂਦੀ ਹੈ। ਇਸ ਤਰ੍ਹਾਂ ਦੀਆਂ ਕੁਝ ਤਾਂ ਮੈਨੂੰ ਕਰਦੇ ਨੇ। ਸੋ ਬਾਬਾ ਜੀ, ਉਹਨਾਂ ਨੇ ਮੈਥੋਂ ਪਾਠ ਕਰਨਾ ਕਿੱਥੇ ਸਿੱਖਣਾ? ਮੇਰੇ ਤੋਂ ਪਾਠ ਨਹੀਂ ਸਿਖਾਇਆ ਜਾਣਾ। ਉਹਨਾਂ ਦਾ ਰੋਜ਼ ਦਾ ਪ੍ਰੋਗਰਾਮ ਬਣਿਆ ਹੋਇਆ ਹੈ ਆਪਣਾ। ਘਰਾਂ ਵਿਚ ਕੋਈ ਕੰਮ ਕਾਰ ਕਰਦੇ ਨਹੀਂ, ਘਰੋਂ ਸਵੇਰੇ ਰੋਟੀ ਖਾ ਕੇ ਦੋ ਚਾਰ ਸ਼ਿਕਾਰੀ ਕੁੱਤੇ ਨਾਲ ਲੈ ਲੈਂਦੇ ਨੇ, ਮੋਟੇ ਮੋਟੇ ਸੋਟੇ ਮੁਧਕਰ ਟਾਈਪ ਉਹਨਾਂ ਨੇ ਰੱਖੇ ਹੋਏ ਹਨ। ਉਹ ਸਾਰੇ ਮੋਢਿਆਂ ਉੱਪਰ ਚੁੱਕ ਕੇ ਕੰਢੀ ਦੇ ਇਲਾਕੇ ਦੇ ਜੰਗਲ ਵਿਚ ਸ਼ਿਕਾਰ ਖੇਡਣ ਤੁਰ ਜਾਂਦੇ ਨੇ। ਛੋਟੇ ਬੱਚੇ ਵੀ ਦੇਖਾ ਦੇਖੀ ਉਹਨਾਂ ਦੇ ਪਿੱਛੇ ਵਹੀਰ ਬੰਨ ਲੈਂਦੇ ਨੇ। ਬਾਬਾ ਜੀ, ਇਹ ਸੰਥਿਆ ਦੇਣੀ ਜਾਂ ਨਿਤਨੇਮ ਦਾ ਪਾਠ ਸਿਖਾਉਣਾ ਜਾਂ ਗੁਰਮਤ ਦੀ ਸਿੱਖਿਆ ਦੇਣੀ, ਇਹ ਬਹੁਤ ਔਖਾ ਕੰਮ ਹੈ। ਉਹ ਪਿੰਡ ਵਾਸੀਆਂ ਨੇ ਇਸ ਪਾਸੇ ਨੂੰ ਲੱਗਣਾ ਨਹੀਂ। ਬਾਬਾ ਜੀ ਥੋੜਾ ਸਮਾਂ ਚੁੱਪ ਰਹੇ ਤੇ ਕਹਿਣ ਲੱਗੇ, ਮਹਿੰਦਰ ਸਿੰਘ, ਅਸੀਂ ਤੇਰੀ ਮਜਬੂਰੀ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ, ਪਰ ਤੈਥੋਂ ਬਗੈਰ ਇਹ ਕੰਮ ਕਿਸੇ ਹੋਰ ਪਾਸੋਂ ਹੋਣਾ ਵੀ ਨਹੀਂ। ਬਾਬਾ ਜੀ ਪਿਛਲੀ ਛੰਨ ਵਿਚ ਗਏ, ਉਥੇ 500 ਰੁਪਏ ਲਿਆ ਕੇ ਮਹਿੰਦਰ ਸਿੰਘ ਦੀ ਜੇਬ ਵਿਚ ਪਾ ਦਿੱਤੇ ਤੇ ਬਾਬਾ ਜੀ ਨੇ ਮਹਿੰਦਰ ਸਿੰਘ ਹੋਰਾਂ ਨੂੰ ਕਿਹਾ ਕਿ ਇਹ 500 ਰੁਪਏ ਸਾਡੀ ਵੱਲੋਂ ਲੈ ਜਾ, ਜਿਵੇਂ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਹੋਰ ਮਾਇਆ ਬਖਸ਼ਿਸ਼ ਕਰਨਗੇ ਅਸੀਂ ਸੇਵਾ ਵਿਚ ਹਿੱਸਾ ਪਾਈ ਜਾਵਾਂਗੇ, ਤੁਸੀਂ ਗੁਰਦੁਆਰਾ ਸਾਹਿਬ ਬਣਾਉਣ ਦਾ ਉਪਰਾਲਾ ਆਰੰਭ ਕਰੋ। ਮਹਿੰਦਰ ਸਿੰਘ ਕਦੀ ਗੁਟਕੇ ਸਾਂਭੇ, ਕਦੀ ਜੇਬ ਵਿਚੋਂ ਮਾਇਆ ਕੱਢ ਕੇ ਬਾਬਾ ਜੀ ਨੂੰ ਦੇਵੇ ਕਿ ਬਾਬਾ ਜੀ ਮੇਰੇ ਪਾਸੋਂ ਇਹ ਕੰਮ ਕਿੱਥੋਂ ਹੋਣਾ। ਮਹਿੰਦਰ ਸਿੰਘ ਨਾਲ ਉਸ ਮੁਸਲਮਾਨ ਵਾਲੀ ਵਰਤੀ ਜੋ ਕਿਸੇ ਕਾਜੀ ਪਾਸੋਂ ਪੰਜ ਨਿਵਾਜਾਂ ਵਿਚੋਂ ਛੋਟ ਲੈਣ ਗਿਆ ਸੀ, ਤੇ ਉਸ ਦੀ ਛੋਟ ਦੀ ਬੇਨਤੀ ਸੁਣ ਕੇ ਕਿਉਂ ਕਾਜੀ ਨੇ ਕਿਹਾ ਕਿ ਤੂੰ ਰਮਜ਼ਾਨ ਦੇ ਮਹੀਨੇ ਰੋਜ਼ੇ ਵੀ ਰੱਖਦਾ ਕਿ ਨਹੀਂ। ਉਸ ਨੇ ਨਾਂ ਵਿਚ ਜਦੋਂ ਉੱਤਰ ਦਿੱਤਾ ਤਾਂ ਅੱਗੋਂ ਕਾਜ਼ੀ ਨੇ ਕਿਹਾ ਕਿ ਭਾਈ, ਪੰਜਾਂ ਨਵਾਜਾਂ ਵਿਚ ਤਾਂ ਕੋਈ ਛੋਟ ਹੋ ਨਹੀਂ ਸਕਦੀ, ਤੂੰ ਤੇ ਸ਼ਰ੍ਹਾਂ ਨੂੰ ਮੰਨਦਾ ਨਹੀਂ, ਸਗੋਂ ਸ਼ਰ੍ਹਾਂ ਅਨੁਸਾਰ ਤੈਨੂੰ ਰਮਜ਼ਾਨ ਦੇ ਮਹੀਨੇ ਵਿਚ 30 ਰੋਜ਼ੇ ਵੀ ਰੱਖਣੇ ਪੈਣੇ ਨੇ, ਤਦ ਤੂੰ ਸ਼ਰ੍ਹਾਂ ਅਨੁਸਾਰ ਮੁਸਲਮਾਨ ਕਹਾਏਗਾ। ਉਹ ਵਿਚਾਰਾ ਗਿਆ ਸੀ ਪੰਜਾਂ ਨਵਾਜਾਂ ਦੀ ਛੋਟ ਲੈਣ, ਤੇ ਉਤੋਂ ਮਹੀਨੇ ਦੇ 30 ਰੋਜ਼ੇ ਰੱਖਣ ਦਾ ਹੋਰ ਵਕਤ ਪੈ ਗਿਆ। ਇਸੇ ਤਰ੍ਹਾਂ ਬਾਬਾ ਜੀ ਪਾਸੋਂ ਸੰਥਿਆ ਦੀ ਛੋਟ ਲੈਂਦੇ ਲੈਂਦੇ ਭਾਈ ਮਹਿੰਦਰ ਸਿੰਘ ਹੋਰਾਂ ਦੇ ਗਲ ਗੁਰਦੁਆਰਾ ਬਣਾਉਣ ਦਾ ਕਾਰਜ ਵੀ ਪੈ ਗਿਆ। ਮਹਿੰਦਰ ਸਿੰਘ ਹੋਰਾਂ ਨੇ ਪੈਸੇ ਲੈਣ ਤੋਂ ਬਥੇਰੀ ਨਾਂਹ ਨੁੱਕਰ ਕੀਤੀ, ਪਰ ਬਾਬਾ ਜੀ ਨੇ ਬਦੋਬਦੀ ਉਸ ਦੀ ਜੇਬ ਵਿਚ ਮਾਇਆ ਪਾ ਦਿੱਤੀ ਤੇ ਕਿਹਾ ਕਿ ਮਹਿੰਦਰ ਸਿੰਘ, ਉਦਮ ਤਾਂ ਕਰ, ਚੰਗੇ ਕੰਮ ਲਈ ਸਤਿਗੁਰੂ ਜੀ ਆਪ ਸਹਾਈ ਹੁੰਦੇ ਨੇ, ਪਤਾ ਨਹੀਂ ਗੁਰੂ ਮਹਾਰਾਜ ਜੀ ਨੇ ਇਸ ਮਹਾਨ ਕਾਰਜ ਦੀ ਸੇਵਾ ਤੇਰੇ ਪਾਸੋਂ ਹੀ ਲੈਣੀ ਹੋਵੇ। ਅਖੀਰ ਮਹਿੰਦਰ ਸਿੰਘ ਹੋਰਾਂ ਨੇ ਸਤ ਬਚਨ ਕਿਹਾ, ਪੈਸੇ ਜੇਬ ਵਿਚ ਪਾ ਲਏ ਤੇ ਗੁਟਕਿਆਂ ਨੂੰ ਸਤਿਕਾਰ ਨਾਲ ਸਾਂਭਿਆ ਤੇ ਪਿੰਡ ਮਾਛੀਆਂ ਨੂੰ ਵਿਦਾ ਹੋ ਗਏ। ਤੇ ਨਾਲੇ ਮਨ ਵਿਚ ਸੋਚੀ ਜਾਣ ਕਿ ਗੁਟਕੇ ਤਾਂ ਮੈਂ ਲੈ ਆਉਂਦੇ ਹਨ, ਪਰ ਨਿਤਨੇਮ ਦੀ ਸੰਥਿਆ ਮੈਂ ਕਿਹਨੂੰ ਦੇਵਾਂਗਾ? ਸਾਰਾ ਪਿੰਡ ਤਾਂ ਮੈਨੂੰ ਪਹਿਲਾਂ ਹੀ ਮਖੌਲ ਕਰਦਾ, ਦੂਸਰਾ ਗੁਰਦੁਆਰੇ ਲਈ ਪਿੰਡ ਵਿਚ ਥਾਂ ਕੋਈ ਨਹੀਂ, 500 ਰੁਪਏ ਨਾਲ ਮੈਂ ਗੁਰਦੁਆਰਾ ਕਿਵੇਂ ਬਣਾਵਾਂਗਾ? ਤੇ ਜੇ ਉਗਰਾਹੀ ਕਰਨੀ ਸ਼ੁਰੂ ਕੀਤੀ ਤੇ ਕਿਸੇ ਨੇ ਕਾਣੀ ਕੌਡੀ ਦੇਣੀ ਨਹੀਂ ਸਿਵਾਏ ਮਖੌਲਾਂ ਕੁਜਤਾਂ ਤੇ ਟਿਚਰਾਂ ਤੋਂ ਕੁਝ ਵੀ ਪੱਲੇ ਨਹੀਂ ਪੈਣਾ। ਇਨ੍ਹਾਂ ਸੋਚਾਂ ਦੀ ਤਾਣੀ ਬਾਣੀ ਵਿਚ ਹੀ ਮਹਿੰਦਰ ਸਿੰਘ ਹੋਰੀ ਪਿੰਡ ਮਾਛੀਆਂ ਪੁੱਜ ਗਏ। ਗੁਟਕੇ ਘਰ ਦੀ ਅਲਮਾਰੀ ਵਿਚ ਸਤਿਕਾਰ ਸਹਿਤ ਤੌਲੀਆ ਵਿਛਾ ਕੇ ਰੱਖ ਦਿੱਤੇ ਤੇ ਬਾਬਾ ਜੀ ਨਾਲ ਜੋ ਵਾਰਤਾਲਾਪ ਹੋਇਆ ਉਨ੍ਹਾਂ ਵਿਚਾਰਾਂ ਅਧੀਨ ਕੰਮ ਕਰਦਿਆਂ ਸ਼ਾਮ ਪੈ ਗਈ। ਸਰਦਾਰ ਗੁਰਨਾਮ ਸਿੰਘ ਹੋਰੀ ਅਜੇ ਅੰਮ੍ਰਿਤਪਾਨ ਨਹੀਂ ਸੀ ਕੀਤਾ, ਉਂਝ ਉਹ ਪਿੰਡ ਦੇ ਸਰਪੰਚ ਸਨ। ਸ਼ਾਮ ਦਾ ਸਮਾਂ ਹੋਇਆ, ਸਰਦਾਰ ਹੋਰੀ ਵੀ ਕੰਮਕਾਰ ਤੋਂ ਵਿਹਲੇ ਹੋ ਕੇ ਪਿੰਡ ਪੁੱਜ ਗਏ, ਪ੍ਰਸ਼ਾਦਾ ਛਕਿਆ। ਭਾਈ ਮਹਿੰਦਰ ਸਿੰਘ ਹੋਰਾਂ ਨੇ ਵੀ ਥੋੜੀ ਵਿਹਲ ਵੇਖ ਕੇ ਸਰਦਾਰ ਹੋਰਾਂ ਨੂੰ ਸਾਰੀ ਗੱਲ ਦੱਸੀ ਕਿ ਬਾਬਾ ਜੀ ਨੇ ਪਿੰਡ ਵਿਚ ਗੁਰਦੁਆਰਾ ਬਣਾਉਣ ਲਈ ਕਿਹਾ ਤੇ ਨਾਲੇ ਆਪਣੇ ਕੋਲੋਂ 500 ਰੁਪਏ ਸੇਵਾ ਵਿਚ ਹਿੱਸਾ ਪਾਉਣ ਨੂੰ ਦਿੱਤੇ ਹਨ ਤੇ ਹੋਰ ਮਾਇਆ ਦੇਣ ਲਈ ਵੀ ਉਨ੍ਹਾਂ ਆਖਿਆ ਹੈ। ਸਾ ਗੁਰਨਾਮ ਸਿੰਘ ਹੋਰੀ ਭਾਈ ਮਹਿੰਦਰ ਸਿੰਘ ਜੀ ਦੀ ਗੱਲ ਸੁਣੀ ਤੇ ਕਹਿਣ ਲੱਗੇ ਕਿ ਗਿਆਨੀ, ਕੋਈ ਸਿੱਧਾ ਕੰਮ ਤਾਂ ਕਰਿਆ ਕਰ। ਪਹਿਲੀ ਗੱਲ ਤਾਂ ਇਹ ਕਿ ਗੁਰਦੁਆਰੇ ਵਾਸਤੇ ਪਿੰਡ ਵਿਚ ਜਗ੍ਹਾ ਹੀ ਹੈ ਨਹੀਂ, जे पंचायत दी जमीन विचों जगह दिती तां तैनूं पता ही है कि सारिआं ने लत अड़ाई करनी है, किहदे किहदे नाल लड़ांगे। ते जमीन तों बगैर गुरद्वारा आसमान विच तां बण नहीं जाणा। ते दूजा जे किसे हीले वसीले गुरद्वारा बण भी गया ते तुसीं सवेरे 3 बजे स्पीकर ला के बह जाणा, सुत्ते लोकां ने तुहानूं गालां कढ़णियां ते रोज शिकायतां लै के मेरा भी नक विच दम कर देना। आले दुआले दे पिंडां विचों पाठ दीआं बथेरीआं तरह तरह दीआं आवाजां आउंदीआं ने, तूं उहनां नूं सुण लिया कर, मैनूं तूं इदां दे पाहे च ना पा। महिंदर सिंह होरां ने सरदार गुरनाम सिंह होरां पासों तकरीबन ना वाचक उत्तर सुनिया ते चुप कर गए। महिंदर सिंह होरां ने कुछ दिनों बाद पिंड दे होर पतवंतियां नाल गुरद्वारा साहब बनाउण दी गल कीती तां उहनां ने भी अगों मजाकिया उत्तर दिता कि महिंदर सिंह BA तू अजे हुण पास कीती है, तू थोड़ा जिगरा कर, काला ना पै, तेरा रोटी पानी दा किते ना किते कोई जुगाड़ बन जाऊ, तू हुणे गुरद्वारा बना के महंत बनना चाहुंना। इस तरह जिन्हां जिन्हां नाल भी भाई महिंदर सिंह होरां ने गल कीती सारिआं ने ना नुक्कर ते मजाक ही उड़ाया। कुछ एक बीबियां महिंदर सिंह दे नाल सहमत हो गईआं कि जे भाई तू उदम करें ता साडा भी सवेरे शाम गुरु महाराज जी नूं मत्था टेकण दा सबब बन जाएगा। जमीन अते माया पक्खों किसे ने बहुता हुंगारा ना भरिया। 7-8 महीने दा समा बीत गया। एक दिन शाम नूं महिंदर सिंह होरी बाबा जी वलों दित्ता 500 रुपया लै के बाबा जी पास आ गए ते पैसे जेब विचों कढ के बाबा जी नूं दिंदियां बेनती कीती कि बाबा जी मैं नगर दे तकरीबन सारे बंदियां नूं मिल चुका हां, सारे मैनूं टीचरां ते मखौल करदे भांत भांत दीआं गल्लां सुणाउंदे ने, ਇਹ ਜੋ ਮਾਇਆ ਤੁਸੀਂ ਦਿੱਤੀ ਸੀ ਵਾਪਸ ਲੈ ਲਓ, ਕਿਤੇ ਮੇਰੇ ਪਾਸੋਂ ਅਗਵਾ ਚ ਹੀ ਨਾ ਜਾਵੇ। ਬਾਬਾ ਜੀ ਕਹਿਣ ਲੱਗੇ ਮਹਿੰਦਰ ਸਿੰਘ ਅਜੇ ਤੂੰ ਇਹ ਮਾਇਆ ਆਪਣੇ ਕੋਲ ਹੀ ਰੱਖ। ਤੇ ਬਾਬਾ ਜੀ ਛੰਨ ਵਿਚ ਗਏ ਤੇ 2000 ਰੁਪਏ ਉਥੋਂ ਹੋਰ ਲੈ ਆਏ ਤੇ ਮਹਿੰਦਰ ਸਿੰਘ ਪਾਸੋਂ 500 ਰੁਪਏ ਵਾਪਸ ਲੈਣ ਦੀ ਥਾਂ 2000 ਰੁਪਏ ਹੋਰ ਦੇ ਕੇ ਕਹਿਣ ਲੱਗੇ ਕਿ ਮਹਿੰਦਰ ਸਿੰਘ ਤੂੰ ਇਹ 2000 ਰੁਪਏ ਹੋਰ ਲੈ ਜਾ, ਕਿਸੇ ਟਰੱਕ ਵਾਲੇ ਜਾਂ ਟਰਾਲੀ ਵਾਲੇ ਨੂੰ ਦੇ ਕੇ ਜਿੰਨੀਆਂ ਇੱਟਾਂ ਇਨ੍ਹਾਂ ਪੈਸਿਆਂ ਦੀਆਂ ਆਉਂਦੀਆਂ ਨੇ ਉਹ ਲਿਆ ਕੇ ਪਿੰਡ ਦੇ ਸਾਂਝੇ ਥਾਂ ਤੇ ਸੁਟਵਾ ਦੇ। ਉਧਰ ਮਹਿੰਦਰ ਸਿੰਘ ਹੋਰੀ ਮੁੜ ਸੋਚੀ ਪੈ ਗਏ ਕਿ ਮੈਂ ਤਾਂ ਪੈਸੇ ਮੋੜਨ ਆਇਆ ਸਾਂ ਤੇ ਬਾਬਾ ਜੀ ਨੇ ਸਗੋਂ ਮੈਨੂੰ ਹੋਰ ਮਾਇਆ ਫੜਾ ਦਿੱਤੀ ਹੈ। ਜੇ ਮੈਂ ਬਾਬਾ ਜੀ ਪਾਸ ਆਉਂਦਾ ਹਾਂ ਤੇ ਬਾਬਾ ਜੀ ਮੈਨੂੰ ਗੁਰਦੁਆਰਾ ਸਾਹਿਬ ਬਣਾਉਣ ਲਈ ਕਹਿੰਦੇ ਨੇ ਤੇ ਜੇ ਮੈਂ ਪਿੰਡ ਵਾਲਿਆਂ ਨੂੰ ਗੁਰਦੁਆਰੇ ਦੀ ਸੇਵਾ ਲਈ ਕਹਿੰਦਾ ਹਾਂ ਤਾਂ ਉਹ ਭਾਂਤ ਭਾਂਤ ਦੀਆਂ ਗੱਲਾਂ ਕਰਦੇ ਨੇ, ਮੈਂ ਕਰਾਂ ਤੇ ਕੀ ਨਾ ਕਰਾਂ। ਇਕ ਵਾਰੀ ਮਹਿੰਦਰ ਸਿੰਘ ਨੇ ਮੁੜ ਬਾਬਾ ਜੀ ਨੂੰ ਗੁਰਦੁਆਰਾ ਸਾਹਿਬ ਬਣਾਉਣ ਲਈ ਆਪਣੀ ਅਸਮਰੱਥਾ ਪ੍ਰਗਟਾਈ ਕਿ ਇਹ ਕਾਰਜ ਬਾਬਾ ਜੀ ਮੇਰੇ ਤੋਂ ਹੋਣਾ ਨਹੀਂ ਤੇ ਆਪ ਕਿਰਪਾ ਕਰੋ ਇਹ ਮਾਇਆ ਆਰੱਖ ਹੀ ਲਵੋ। ਬਾਬਾ ਜੀ ਕਹਿਣ ਲੱਗੇ ਮਹਿੰਦਰ ਸਿੰਘ ਤੂੰ ਚਿੰਤਾ ਨਾ ਕਰ, ਗੁਰਦੁਆਰਾ ਸਾਹਿਬ ਦੀ ਉਸਾਰੀ ਦੀ ਸੇਵਾ ਗੁਰੂ ਮਹਾਰਾਜ ਜੀ ਨੇ ਤੁਹਾਡੇ ਪਾਸੋਂ ਹੀ ਲੈਣੀ ਹੈ, ਤੂੰ ਇਨ੍ਹਾਂ ਪੈਸਿਆਂ ਦੀਆਂ ਇੱਟਾਂ ਲਿਆ ਕੇ ਸੁਟਵਾ ਦੇ ਤੇ ਨਾਲ ਹੀ ਜੋ ਤੁਹਾਡੇ ਨਗਰ ਦੇ ਬਾਹਰ ਵਿਦੇਸ਼ਾਂ ਵਿਚ ਸੱਜਣ ਰਹਿੰਦੇ ਨੇ ਉਨ੍ਹਾਂ ਨੂੰ ਚਿੱਠੀਆਂ ਪਾ ਕੇ ਗੁਰਦੁਆਰਾ ਸਾਹਿਬ ਦੀ ਉਸਾਰੀ ਪ੍ਰਤੀ ਸੂਚਿਤ ਕਰ ਦੇ। ਹੁਣ ਮਹਿੰਦਰ ਸਿੰਘ ਬਾਬਾ ਜੀ ਨੂੰ ਨਾਂਹ ਨਾ ਕਰ ਸਕੇ। ਅਗਲੇ ਦਿਨ ਪਿੰਡ ਦੇ ਹੀ ਇਕ ਟਰੱਕ ਮਾਲਕ ਨਾਲ ਗੱਲ ਕੀਤੀ, ਉਸ ਨੇ ਹਾਂ ਕਰਤੀ ਕਿ ਜੇ ਗੁਰਦੁਆਰਾ ਬਣਾਉਣ ਲਈ ਇੱਟਾਂ ਲਿਆਉਣੀਆਂ ਨੇ ਤਦ ਮੇਰਾ ਵੀ ਸੇਵਾ ਵਿਚ ਹਿੱਸਾ ਪੈ ਜਾਵੇਗਾ। ਮਹਿੰਦਰ ਸਿੰਘ ਹੋਰੀ ਟਰੱਕ ਵਾਲੇ ਦੇ ਨਾਲ ਗਏ, ਪਿੰਡ ਤੋਂ ਥੋੜੀ ਦੂਰੀ ਭੱਠਾ ਸੀ, ਉਸ ਭੱਠੇ ਤੋਂ 2500 ਰੁਪਏ ਦੀਆਂ ਇੱਟਾਂ ਲਿਆ ਕੇ ਜਿੱਥੇ ਪਿੰਡ ਮਾਸੀਆਂ ਵਿਚ ਅੱਜ ਗੁਰਦੁਆਰਾ ਸੁਸ਼ੋਭਿਤ ਹੈ ਇਸ ਥਾਂ ਤੇ ਉਹ ਟਰੱਕ ਸੁਟਵਾ ਦਿੱਤਾ ਤੇ ਬੀਬੀ ਪਰਮਜੀਤ ਕੌਰ ਜੀ ਜੋ ਸਰਦਾਰ ਗੁਰਨਾਮ ਸਿੰਘ ਹੋਰਾਂ ਦੀ ਸੁਪਤਨੀ ਸਨ ਉਨ੍ਹਾਂ ਨੂੰ ਦੱਸ ਦਿੱਤਾ ਕਿ ਬਾਬਾ ਜੀ ਨੇ ਮੈਨੂੰ 2500 ਦੀਆਂ ਇੱਟਾਂ ਖਰੀਦ ਕੇ ਸੁਟਵਾਉਣ ਲਈ ਕਿਹਾ ਸੀ, ਉਹ ਮੈਂ ਲਿਆ ਕੇ ਪੰਚਾਇਤ ਦੀ ਜ਼ਮੀਨ ਵਿਚ ਸੁਟਵਾ ਦਿੱਤੀਆਂ ਨੇ। ਬੀਬੀ ਹੋਰੀ ਕਹਿਣ ਲੱਗੇ ਕਿ ਤੂੰ ਸਰਦਾਰ ਹੋਣਾ ਨੂੰ ਤੂੰ ਪੁੱਛ ਲੈਣਾ ਸੀ। ਮਹਿੰਦਰ ਸਿੰਘ ਕਹਿਣ ਲੱਗਾ ਕਿ ਮੈਂ ਕਈ ਵਾਰੀ ਬੀਬੀ ਜੀ ਉਨ੍ਹਾਂ ਨੂੰ ਪੁੱਛਿਆ ਪਰ ਉਹ ਕੋਈ ਪੱਲਾ ਹੀ ਨਹੀਂ ਫੜਾਉਂਦੇ। ਬੀਬੀ ਜੀ ਕਹਿਣ ਲੱਗੇ ਕਿ ਚੱਲ ਚੰਗੇ ਕੰਮ ਨੂੰ ਕਰਨ ਲਈ ਦੇਰ ਕਾਹਨੂੰ ਕਰਨੀ ਹੈ, ਅੱਜ ਸ਼ਾਮ ਨੂੰ ਮੈਂ ਵੀ ਉਨ੍ਹਾਂ ਨੂੰ ਕਹਾਂਗੀ ਕਿ ਪਿੰਡ ਵਾਲਿਆਂ ਦਾ ਇਕੱਠ ਕਰਕੇ ਗੁਰਦੁਆਰੇ ਲਈ ਜ਼ਮੀਨ ਛਡਵਾ ਦੇਣ, ਕਿਉਂਕਿ ਗੁਰਦੁਆਰਾ ਵੀ ਤਾਂ ਸਾਰਿਆਂ ਦਾ ਸਾਂਝਾ ਹੀ ਬਣਨਾ ਹੈ ਨਾ। ਨਾਲ ਹੀ ਮਹਿੰਦਰ ਸਿੰਘ ਨੂੰ ਬੀਬੀ ਪਰਮਜੀਤ ਕੌਰ ਹੋਰੀ ਕਹਿਣ ਲੱਗੇ ਕਿ ਜੇ ਹੁਣ ਗੁਰਦੁਆਰਾ ਬਣਾਉਣ ਦਾ ਚੁੱਕਣ ਚੁੱਕਿਆ ਹੀ ਤਾਂ ਤਕੜਾ ਹੋ ਕੇ ਸੇਵਾ ਕਰੀ। ਮੈਂ ਵੀ ਜਿੰਨੀ ਮਾਇਆ ਵੱਧ ਤੋਂ ਵੱਧ ਹੋ ਸਕੀ ਉਸਾਰੀ ਵਿੱਚ ਹਿੱਸਾ ਪਾਵਾਂਗੀ ਤੇ ਹੋਰ ਜਾਣੂ ਰਿਸ਼ਤੇਦਾਰਾਂ ਨੂੰ ਵੀ ਹਿੱਸਾ ਪਾਉਣ ਲਈ ਪ੍ਰੇਰਨਾ ਦੇਵਾਂਗੀ। ਬੀਬੀ ਜੀ ਹੋਰਾਂ ਦੇ ਹਾਂ ਕਰਨ ਤੇ ਮਹਿੰਦਰ ਸਿੰਘ ਹੋਰਾਂ ਨੇ ਕੁਝ ਸੁੱਖ ਦਾ ਸਾਹ ਲਿਆ। ਸ਼ਾਮ ਪਈ, ਸਾਹ ਗੁਰਨਾਮ ਸਿੰਘ ਹੋਰੀ ਵੀ ਘਰ ਆਏ। ਰਸਤੇ ਲੰਘਦਿਆਂ ਪਿੰਡ ਦੀ ਸ਼ਾਮਲਾਤ ਵਿਚ ਇੱਟਾਂ ਪਈਆਂ ਵੇਖੀਆਂ। ਘਰ ਆਉਂਦੇ ਹੀ ਬੀਬੀ ਪਰਮਜੀਤ ਕੌਰ ਨੂੰ ਸਰਦਾਰ ਜੀ ਨੇ ਪੁੱਛਿਆ ਕਿ ਤੈਨੂੰ ਪਤਾ ਸ਼ਾਮਲਾਤ ਵਿਚ ਇੱਟਾਂ ਕਿਸਨੇ ਸੁਟਵਾਈਆਂ ਨੇ। ਉਸ ਨੂੰ ਪਤਾ ਹੁੰਦੇ ਹੋਏ ਵੀ ਉਨ੍ਹਾਂ ਗੱਲ ਬੁਲਾ ਦਿੱਤੀ ਕਿ ਮੈਨੂੰ ਤਾਂ ਘਰ ਦੇ ਕੰਮ ਕਾਰ ਵਿਚੋਂ ਹੀ ਵਿਹਲ ਨਹੀਂ ਮਿਲਦੀ, ਮੈਂ ਉਧਰ ਗਈ ਵੀ ਨਹੀਂ। ਮਹਿੰਦਰ ਸਿੰਘ ਹੋਰੀ ਪਹਿਲਾਂ ਹੀ ਘਰ ਵਿਚੋਂ ਪਤਰਾ ਵਾਚ ਗਏ ਸਨ ਤੇ ਉਨ੍ਹਾਂ ਗੁਆਂਢੀ ਦੇ ਘਰ ਰਾਤ ਕੱਟੀ, ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਇੱਟਾਂ ਸੁੱਟਣ ਦਾ ਨਜ਼ਲਾ ਸਰਦਾਰ ਜੀ ਨੇ ਮੇਰੇ ਉਪਰ ਹੀ ਸੁੱਟਣਾ ਹੈ। ਇਕ ਦੋ ਦਿਨ ਮੈਂ ਅੱਗੇ ਪਿੱਛੇ ਹੋ ਜਾਵਾਂ ਤੇ ਉਨ੍ਹਾਂ ਦਾ ਗੁੱਸਾ ਕੁਝ ਮੱਠਾ ਪੈ ਜਾਵੇਗਾ। ਤੇ ਨਾਲ ਹੀ ਸਰਦਾਰ ਗੁਰਨਾਮ ਸਿੰਘ ਜੀ ਬੀਬੀ ਪਰਮਜੀਤ ਕੌਰ ਨੂੰ ਕਹਿਣ ਲੱਗੇ ਕਿ ਇਹ ਗਿਆਨੀ ਦਾ ਕਾਰਾ ਹੀ ਲੱਗਦਾ, ਇਸ ਨੇ ਆਪਣੀ ਅੜੀ ਪਗਾ ਕੇ ਛੱਡਣੀ ਹੈ। ਤੇ ਨਾਲੇ ਪੁੱਛਣ ਲੱਗੇ ਕਿ ਗਿਆਨੀ ਹੈ ਕਿੱਥੇ। ਬੀਬੀ ਜੀ ਨੇ ਕਿਹਾ ਕਿ ਮਹਿੰਦਰ ਸਿੰਘ ਤਾਂ ਦੁਪਹਿਰ ਦਾ ਕਿਤੇ ਗਿਆ ਹੋਇਆ ਹੈ, ਪਤਾ ਨਹੀਂ ਕਿੱਥੇ ਹੈ। ਸਰਦਾਰ ਜੀ ਨੂੰ ਪ੍ਰਸ਼ਾਦਾ ਛਕਾ ਕੇ ਬੀਬੀ ਪਰਮਜੀਤ ਕੌਰ ਨੇ ਸਾਹ ਹੋਰਾਂ ਨੂੰ ਕਿਹਾ ਕਿ ਗਿਆਨੀ ਵਿਚਾਰਾ ਤਾਂ ਦੋ ਵੇਲਣਿਆਂ ਦੇ ਗੱਭੇ ਪੇਸ ਰਿਹਾ ਹੈ, ਜੇ ਉਹ ਰਾਮਪੁਰ ਖੇੜੇ ਜਾਂਦਾ ਤਾਂ ਬਾਬਾ ਜੀ ਉਸ ਨੂੰ ਪਿੰਡ ਵਿਚ ਗੁਰਦੁਆਰਾ ਬਣਾਉਣ ਲਈ ਕਹਿੰਦੇ ਨੇ, ਤੇ ਜੇ ਪਿੰਡ ਆ ਕੇ ਤੁਹਾਡੇ ਨਾਲ ਗੱਲ ਕਰਦਾ ਹੈ ਤਾਂ ਤੁਸੀਂ ਉਸ ਨੂੰ ਡਾਂਟਦੇ ਹੋ, ਉਹ ਵਿਚਾਰਾ ਕਰੇ ਕੀ। ਇੰਜ ਲੱਗਦਾ ਜਿੰਨੇ ਉਸ ਨੂੰ ਪੈਸੇ ਬਾਬਾ ਜੀ ਨੇ ਦਿੱਤੇ ਸਨ ਉਸ ਨੇ ਉਹਨੇ ਪੈਸਿਆਂ ਦੀਆਂ ਇੱਟਾਂ ਲਿਆ ਕੇ ਸੁਟਵਾ ਦਿੱਤੀਆਂ ਹਨ, ਹੁਣ ਤੁਸੀਂ ਜਾਣੋ ਇਹਨਾਂ ਨੂੰ ਕੀ ਕਰਨਾ। ਬੀਬੀ ਜੀ ਕਹਿਣ ਲੱਗੇ ਕਿ ਭਲਾ ਦੱਸੋ ਤਾਂ ਸਰਦਾਰ ਜੀ, ਜੇ ਪਿੰਡ ਵਿਚ ਗੁਰਦੁਆਰਾ ਬਣ ਗਿਆ ਤਾਂ ਉਸ ਵਿਚ ਪਿੰਡ ਨੂੰ ਨੁਕਸਾਨ ਕੀ ਹੋਵੇਗਾ। ਸਵੇਰੇ ਸ਼ਾਮ ਜਿਸ ਦਾ ਜੀ ਕਰੇ ਉਹ ਗੁਰੂ ਮਹਾਰਾਜ ਜੀ ਨੂੰ ਮੱਥਾ ਟੇਕ ਲਿਆ ਕਰੇ, ਜਿਹਨੇ ਗੁਰਦੁਆਰੇ ਨਹੀਂ ਜਾਣਾ ਉਹ ਨਾ ਜਾਵੇ। ਦੂਜਾ, ਮਰਨੇ ਪਰਨੇ ਤੇ ਖੁਸ਼ੀ ਤੇ ਵਿਆਹ ਵੇਲੇ ਗੁਰਦੁਆਰੇ ਕਾਰਜ ਕਰਨੇ ਪਿੰਡ ਵਾਲਿਆਂ ਨੂੰ ਸੌਖੇ ਹੋ ਜਾਣਗੇ। ਗੁਰਦੁਆਰਾ ਪਿੰਡ ਚ ਹੀ ਰਹਿਣਾ, ਗਿਆਨੀ ਹੋਰਾਂ ਨੇ ਕਿਹੜਾ ਉਸ ਨੂੰ ਚੱਕ ਕੇ ਆਪਣੇ ਪਿੰਡ ਲੁਹਾਰ ਲਈ ਲੈ ਜਾਣਾ। ਮੇਰਾ ਖਿਆਲ ਇਹ ਹੈ ਕਿ ਉਹ ਤੁਹਾਥੋਂ ਡਰਦਾ ਕਿਸੇ ਦੇ ਘਰੇ ਲੁਕਿਆ ਹੋਣਾ। ਸਾਹ ਗੁਰਨਾਮ ਸਿੰਘ ਹੋਰੀ ਕਹਿਣ ਲੱਗੇ ਕਿ ਜੇ ਇੱਟਾਂ ਸੁਟਵਾ ਹੀ ਦਿੱਤੀਆਂ ਨੇ ਤਾਂ ਮੈਂ ਕਿਹੜਾ ਉਹਨੂੰ ਖਾਣ ਲੱਗਾ। ਉਹਨੂੰ ਕਹੋ ਕਿ ਘਰ ਆ ਜਾਵੇ, ਦਿਨੇ ਪਿੰਡ ਵਾਲਿਆਂ ਨਾਲ ਸਲਾਹ ਕਰਕੇ ਇਸ ਮਸਲੇ ਦਾ ਕੋਈ ਹੱਲ ਕੱਢ ਲਾਂਗੇ। ਇਕ ਦੋ ਦਿਨ ਵਿਚ ਪਿੰਡ ਦੇ ਹੋਰ ਮੋਹਤਵਰ ਬੰਦਿਆਂ ਨਾਲ ਸਰਦਾਰ ਗੁਰਨਾਮ ਸਿੰਘ ਹੋਰਾਂ ਨੇ ਗੱਲ ਕੀਤੀ ਤੇ ਸਾਰਿਆਂ ਨੇ ਇਸ ਚੰਗੇ ਕੰਮ ਲਈ ਸਹਿਮਤੀ ਦੇ ਦਿੱਤੀ ਤੇ ਸਾਰੀ ਪੰਚਾਇਤ ਨੇ ਇਕੱਤਰ ਹੋ ਕੇ ਮਤਾ ਪਾਸ ਕਰਕੇ ਸਾਂਝੇ ਖਾਤੇ ਵਿਚੋਂ ਗੁਰਦੁਆਰਾ ਸਾਹਿਬ ਨੂੰ ਤਕਰੀਬਨ 2 ਕਨਾਲ ਜ਼ਮੀਨ ਦੇ ਦਿੱਤੀ ਤੇ ਕਈਆਂ ਨੇ ਮਾਇਆ ਦੇਣ ਲਈ ਵੀ ਸਹਿਮਤੀ ਪ੍ਰਗਟਾਈ ਤੇ ਗੁਰੂ ਮੇਹਰ ਨਾਲ ਸਾਰਾ ਮਸਲਾ ਹੱਲ ਹੋ ਗਿਆ। ਇਕ ਦੋ ਦਿਨ ਤਾਂ ਮਹਿੰਦਰ ਸਿੰਘ ਹੋਰਾਂ ਨੇ ਸਰਦਾਰ ਹੋਰਾਂ ਤੋਂ ਅੱਗੇ ਪਿੱਛੇ ਹੋ ਕੇ ਸਮਾਂ ਲੰਘਾਇਆ। ਤੀਸਰੇ ਦਿਨ ਸਾਹ ਗੁਰਨਾਮ ਸਿੰਘ ਹੋਰਾਂ ਮਹਿੰਦਰ ਸਿੰਘ ਨੂੰ ਆਵਾਜ਼ ਮਾਰੀ ਕਿ ਗਿਆਨੀ ਡਰਦਾ ਕਿਉਂ ਹੈ, ਹੁਣ ਤਾਂ ਸਾਰਾ ਹੀ ਮਸਲਾ ਹੱਲ ਹੋ ਗਿਆ, ਤੇਰੀ ਤੇ ਬਾਬਿਆਂ ਦੀ ਮੰਨੀ ਗਈ ਆ, ਹੁਣ ਅੱਗੇ ਹੋ ਤੇ ਸਾਰਾ ਉਸਾਰੀ ਦਾ ਕੰਮ ਚਲਾ ਤੇ ਆਪਣੀ ਬੀਜੀ ਪਾਸੋਂ ਵੀ 10,000 ਰੁਪਏ ਲੈ ਲੈਵੀਂ। ਗੱਲ ਕੀ, ਗੁਰੂ ਪ੍ਰੇਰਨਾ ਨਾਲ ਸਾਰੇ ਨਗਰ ਦੇ ਵਸਰੀਕਾਂ ਨੇ ਆਪਣੇ ਵਿੱਤ ਅਨੁਸਾਰ ਤਨ ਮਨ ਧਨ ਨਾਲ ਸੇਵਾ ਕਰਕੇ ਥੋੜੇ ਸਮੇਂ ਵਿਚ ਹੀ ਗੁਰਦੁਆਰਾ ਸਾਹਿਬ ਅਤੇ ਲੰਗਰ ਹਾਲ ਦੀ ਤਿਆਰੀ ਕਰ ਲਈ। ਤਿਆਰੀ ਹੋ ਜਾਣ ਉਪਰੰਤ ਸਾਰੇ ਨਗਰ ਨਿਵਾਸੀਆਂ ਨੇ ਸ੍ਰੀ ਅਖੰਡ ਪਾਠ ਸਾਹਿਬ ਰਖਵਾ ਦਿੱਤਾ ਤੇ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ। ਨਗਰ ਨਿਵਾਸੀਆਂ ਨੇ ਉਚੇਚਾ ਬਾਬਾ ਜੀ ਨੂੰ ਵੀ ਇਸ ਸਮੇਂ ਤੇ ਨਿਮੰਤਰਣ ਦਿੱਤਾ। ਬਾਬਾ ਜੀ ਨੇ 3 ਦਿਨ ਹਾਜ਼ਰੀ ਭਰੀ ਤੇ ਨਵੇਂ ਗੁਰੂ ਘਰ ਦੀ ਉਸਾਰੀ ਵਾਸਤੇ ਸਾਰੇ ਨਗਰ ਨਿਵਾਸੀਆਂ ਨੂੰ ਵਧਾਈ ਦਿੱਤੀ। ਭੋਗ ਉਪਰੰਤ ਗੁਰਦੁਆਰਾ ਸਾਹਿਬ ਤੇ ਗੁਰੂ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਪ੍ਰਕਾਸ਼ ਤੇ ਸੁਖਾਸਨ ਦੀ ਜ਼ਿੰਮੇਵਾਰੀ ਵੀ ਭਾਈ ਮਹਿੰਦਰ ਸਿੰਘ ਹੋਰਾਂ ਨੂੰ ਦੇ ਦਿੱਤੀ ਗਈ ਕਿ ਗੁਰਦੁਆਰੇ ਦਾ ਸਾਰਾ ਸੇਵਾ ਸੰਭਾਲ ਦਾ ਕਾਰਜ ਗਿਆਨੀ ਮਹਿੰਦਰ ਸਿੰਘ ਹੋਰੀ ਕਰਨਗੇ। ਗਿਆਨੀ ਮਹਿੰਦਰ ਸਿੰਘ ਹੋਰਾਂ ਨੇ ਸੰਸਾਰਕ ਡਿਊਟੀ ਪੂਰੀ ਨਿਭਾਉਂਦਿਆਂ ਆਪਣੀ ਨੌਕਰੀ ਕਰਦਿਆਂ ਇਕ ਦਿਨ ਵੀ ਗੁਰੂ ਮਹਾਰਾਜ ਜੀ ਦੀ ਸੇਵਾ ਵਿਚ ਗੁਰੂ ਰਹਿਮਤ ਸਦਕਾ ਫਰਕ ਨਹੀਂ ਪੈਣ ਦਿੱਤਾ। ਜੇ ਕਿਤੇ ਸ਼ਾਮ ਜਾਂ ਸਵੇਰੇ ਜ਼ਰੂਰੀ ਸੰਸਾਰਕ ਕੰਮ ਦੀ ਬਦੌਲਤ ਬਾਹਰ ਰਹਿਣਾ ਹੋਵੇ ਤਾਂ ਆਪਣੇ ਘਰੋਂ ਬੀਬੀ ਗੁਰਮੀਤ ਕੌਰ ਜਾਂ ਕਿਸੇ ਹੋਰ ਸੱਜਣ ਦੀ ਜ਼ਿੰਮੇਵਾਰੀ ਲਾ ਕੇ ਜਾਣਾ कि शाम दा जां सवेर दा सारा नितनेम दा ते गुरु महाराज दी सेवा दा कार्ज सत्कार सहित कीता जा सके। सहजे सहजे बीबिया बच्चे सवेर ते शाम दे नितनेम विच एकत्र होण लग पए। भाई महिंदर सिंह होरां ने उन्हां नूं प्रेरणा दे के नितनेम दी संथ्या देनी आरंभ कर दित्ती। सहजे सहजे संगत विच वाधा भी होण लग पिया। पहला पहल जेडे गुरद्वारे वल नूं पिठ करके खलोंदे ते गल्लां करके घरां नूं चले जांदे सन, ओह वी गुरु घर विच आउण लग पए। समा पा के नितनेम तों उपरंत भाई महिंदर सिंह जी ने सतगुरु गुरु ग्रंथ साहिब जी दी संथ्या नौजवानां बच्चियां बच्चियां बीबियां नूं करवा दित्ती। गुरु महाराज जी दे सारे पुरबां ते भगतां दे आगमन दिनां उपर सारे नगर दे प्राणियां ने निष्काम सेवा करनी। भाई महिंदर सिंह होरां दी निष्काम सेवा दी बदौलत माछियां नगर विच ही 20 तों उपर अखंड पाठी बन गए। सवेरे शाम दी संगत दी बदौलत तकरीबन अद्धे नगर तों वध सिंघां ते बीबियां ने अमृत छक लिया। भाई महिंदर सिंह जी ने माछियां नगर ही नहीं सगों खालसा स्कूल गढ़दीवाला दे बहुते मास्टरां नूं भी अमृतधारी बना दिता, क्योंकि भाई महिंदर सिंह होरी खालसा स्कूल गढ़दीवाला विच कलैरिकल जॉब करदे सन। कईआं दी शराब नशे आदक छडाउण विच भी सहायता कीती। इलाके विच हर गुरमत समागम अते पंथक कारजां विच भाई महिंदर सिंह होरी मोहरी होके हाजरी भरदे रहे। ए सारी सेवा निभाउंदे आप इस संसार तों 30 जुलाई 2008 नूं अपनी सदीवी याद पिछे छड के परलोक सुधार गए। हुण उन्हां दा भुचंगी मास्टर जसविंदर सिंह उसे तरह उन्हां दी थां पूर रहा है। दसां नवां दी किरत करके जिथे उन्हां अपने सुंदर मकान बनाए बच्चियां दे सारे कारज कीते उत्थे पहल दे आधार ते आप जपै अवरै नाम जपावै दी कार करके गुरु खुशी प्राप्त कीती। भाई महिंदर सिंह होरां दी सारी गाथा लिखण तों प्रेरणा लैनी चाहीदी है। इस दा मंतव ही ए है, इस दी भावना ही ए है कि आपां भी प्रेरणा लईए कि जे एक अजिहा व्यक्ति जिस दा पंजाब विच ना घर सी ना को जाणू दूसरे मजहब दे संस्कारां दा धारनी सी, जे ओह सज्जण महापुरखां दी संगत करके गुरसिख सज के एक पूरे नगर दे संस्कारां नूं बदलण दा वसीला बन सकदा है, केवल अपने नगर नूं ही नहीं बल्कि इलाके विच अपनी गुरसिखी संस्कारां दी पैड़ छड सकदा है, तां अज आपां नूं भी भाई महिंदर सिंह होरां वाली दृढ़ता दे धारनी बनण दी लोड़ है। असीं पंजाब दे वासी हां, साडा पिछोकड़ गुरसिखी, जिस प्रथाए प्रोफेसर पूरन सिंह होरां ने कहा सी कि पंजाब ना हिंदू ना मुसलमान, पंजाब जीउंदा गुरां दे नाम ते। ऐसा अमोलक साडा विरसा, पर अज आपां अपने अमोलक विरसे नाल जुड़ के अपना जीवन सफल करन दी थां सगों अपने विरसे नूं तलांजली दे रहे हां। जे अजिहा रुझान पंजाब वासियां दा रहा तां बाबा कबीर जी ने जिवें फरमान कीता है ना कि कबीर डूबेंगे रे बापरे बहु लोगन की कान, पर उसी के जो हुआ तू अपने भी जान। एह वचन साडे उपर लागू होवेगा। जो बुद्ध मत जैन मत दा हाल होया इस हशर नूं भी नहीं भुलना चाहिदा। दूसरे मतां दे लोक अज सतगुरु श्री गुरु ग्रंथ साहिब जी दे मत नूं सर्व श्रोमणी मन के धारण कर रहे हैं, पर साडे उपर गुरु रामदास जी दा इह वचन ढुक रहा है कि घर होंदे रतन पदार्थ भूखे भागहीन हर दूरे। जागण दी लोड़ है भाई, जे जाग जावांगे तां आप भी बच जावांगे ते होर किसे नूं बचाउण दा वसीला भी बणांगे, नहीं ते जो कुछ वापर रहा है इस विच वाधा ही होना है, घाटा नहीं।